ਦੇਵੀ ਚੰਦ ਗਿਆ ਜਾ ਕੇ ਭੀਮ ਚੰਦ ਨੂੰ ਕਹਿੰਦਾ ਵੀ ਜਵਾਬ ਦੇ ਦਿੱਤਾ ਜੀ ਉਹਨਾਂ ਨੇ। ਭੀਮ ਚੰਦ ਕਹਿੰਦਾ ਇੰਜ ਕਿਵੇਂ ਜਵਾਬ ਦੇ ਦੇਣਗੇ, ਮੈਂ ਜਾਣਾ ਰਾਜ ਦਾ ਅਭਿਮਾਨ ਰਾਜ ਮਦ ਹੋਮੇ ਗਿਆ ਮਾਇਆ ਦਾ ਹੰਕਾਰ ਸੀ, ਜਾ ਕੇ ਕਹਿੰਦਾ ਸੱਚੇ ਪਾਤਸ਼ਾਹ ਕਿਰਪਾ ਕਰੋ ਮੇਰ ਕਰੋ ਮੈਨੂੰ ਇਹ ਸਾਰੀਆਂ ਚੀਜ਼ਾਂ ਉਧਾਰ ਚਾਹੀਦੀਆਂ ਨੇ। ਸਤਿਗੁਰ ਕਹਿਣ ਲੱਗੇ ਵੀ ਨਹੀਂ, ਸੰਗਤਾਂ ਦਾ ਇਹ ਵਿਚਾਰ ਹੈ ਸੰਗਤਾਂ ਦੀ ਵੀ ਇਹ ਚੀਜ਼ਾਂ ਗੁਰੂ ਘਰ ਦੀਆਂ ਨੇ ਇਹ ਨਹੀਂ ਦੇਣੀਆਂ। ਸੰਗਤ ਨੇ ਜਵਾਬ ਦਿੱਤਾ, ਭੀਮ ਚੰਦ ਨੂੰ ਗੁੱਸਾ ਚੜਿਆ, ਲੱਗ ਪਿਆ ਜਾ ਕੇ ਵਿਉਂਤਾਂ ਬਣਾਉਣ, ਕਹਿੰਦੇ ਗੁਰੂ ਨੇ ਮੇਰਾ ਨਿਰਾਦਰ ਕੀਤਾ, ਸਿੱਖਾਂ ਤੋਂ ਨਿਰਾਦਰ ਕਰਵਾਇਆ ਮੇਰਾ, ਮੈਂ ਛੱਡਣਾ ਹੀ ਕੱਖ ਨਹੀਂ, ਮੈਂ ਰਹਿਣ ਨਹੀਂ ਦੇਣਾ ਕੱਖ, ਖਤਮ ਕਰ ਦੇਣੇ ਨੇ ਸਾਰੇ। ਦੇਵੀ ਚੰਦ ਸੀ ਸਤਿਗੁਰਾਂ ਦਾ ਸ਼ਰਧਾਲੂ, ਉਹ ਕਹਿਣ ਲੱਗਾ ਰਾਜਿਆ ਇਹ ਕੰਮ ਨਾ ਕਰੀ, ਤੂੰ ਕਹਿੰਦਾ ਮੈਂ ਸਤਿਗੁਰਾਂ ਨੂੰ ਖਤਮ ਕਰ ਦੇਣਾ ਹੈ, ਉਹ ਗੁਰੂ ਗੋਬਿੰਦ ਸਿੰਘ ਦਾ ਕੁਝ ਜਾਣਾ ਨਹੀਂ ਤੇ ਤੇਰਾ ਕੁਝ
ਰਹਿਣਾ ਨਹੀਂ।
ਇਹ ਗੱਲ ਕਰਤੀ ਨਾ ਫਤਿਹ ਦੀ ਸੱਚੀ ਗੱਲ, ਜਿਹੜਾ ਬੰਦਾ ਸੱਚੀ ਗੱਲ ਨਾ ਨਾ ਕਰੇ ਧੋਖਾ ਹੀ ਉਹ ਖਾਂਦਾ। ਸਾਡੀ ਜਿਹੜੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ, ਇਹਦੇ ਵਿੱਚ ਨਰੋਲ ਸੱਚ ਹੈ, ਦੂਜੀ ਗੱਲ ਕੋਈ ਨਹੀਂ। ਆਪਾਂ ਜੇਠ ਦਾ ਮਹੀਨਾ ਆ ਗਿਆ, ਇਹਦੇ ਵਿੱਚ ਆਪਾਂ ਸਾਰਿਆਂ ਨੇ ਗੁਰੂ ਅਰਜਨ ਦੇਵ ਮਹਾਰਾਜ ਦਾ ਸ਼ਹੀਦੀ ਪੁਰਬ ਮਨਾਉਣਾ ਹੈ, ਸਾਰੇ ਛਬੀਲਾਂ ਲਾਵਾਂਗੇ, ਹੋਰ ਵੀ ਬੜਾ ਕੁਝ ਵੀ ਮਹਾਰਾਜ ਦਾ ਸ਼ਹੀਦੀ ਪੁਰਬ ਪਿੰਡਾਂ 'ਚ ਖੰਡ ਪਾਠ ਹੋਣਗੇ, ਲੰਗਰ ਲੱਗਣਗੇ, ਢਾਡੀ ਆਉਣਗੇ, ਹੋਏਗਾ ਬੜਾ ਕੁਝ। ਹੁਣ ਸਾਧ ਸੰਗਤ ਜੀ ਛਬੀਲ ਉਹ ਕਾਹਦੇ ਵਾਸਤੇ, ਵੀ ਸਤਿਗੁਰਾਂ ਦੀ ਸ਼ਹੀਦੀ ਹੈ, ਸ਼ਹੀਦੀ ਕਿਉਂ ਹੋਈ ਸੀ, ਚੰਦੂ ਦੀ ਲੜਕੀ ਦਾ ਰਿਸ਼ਤਾ ਨਹੀਂ ਲਿਆ, ਪਰ ਉਦੋਂ ਵੱਡੀ ਗੱਲ ਇਹ ਸੀ ਜਹਾਂਗੀਰ ਬਾਦਸ਼ਾਹ ਕਹਿੰਦਾ ਸੀ ਇਹਦੇ ਵਿੱਚ ਇਸਲਾਮ ਦੀ ਵਡਿਆਈ ਲਿਖੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਇਹਦੇ ਵਿੱਚ ਸੱਚ ਹੈ ਜੋ ਹੈ, ਇਹਦੇ ਵਿੱਚ ਕਿਸੇ ਰਾਜੇ ਦੀ ਵਡਿਆਈ ਨਹੀਂ, ਕਿਸੇ ਧਰਮ ਦੀ ਵਡਿਆਈ ਨਹੀਂ, ਇਹਦੇ ਵਿੱਚ ਜੋ ਠੀਕ ਹੈ ਉਹਨੂੰ ਠੀਕ ਲਿਖਿਆ, ਜੋ ਗਲਤ ਹੈ ਉਹਨੂੰ ਗਲਤ ਦੱਸਿਆ। ਜੇ ਕਿਤੇ ਇਹੀ ਗੱਲ ਮੇਰੇ ਵਰਗੇ ਪ੍ਰਚਾਰਕਾਂ ਦੇ ਮਨ ਵਿੱਚ ਵਸ ਜਾਏ ਤੇ ਗੁਰਮੁਖੋ ਆ ਜਿਹੜੀ ਮਹਾਰਾਜ ਦੀ ਇੰਨੀ ਬੇਅਦਬੀ ਹੋਈ ਹੈ ਇਹ ਨਹੀਂ ਸੀ ਹੋਣੀ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਆਪਾਂ ਤੁਸੀਂ ਅਖਬਾਰਾਂ ਤੇ ਪੜ੍ਹਦੇ ਹੋਵੋਗੇ, ਚਲੋ ਕੋਲ ਜਾ ਕੇ ਤੇ ਵੇਖਣਾ ਦੂਰ ਦੀ ਗੱਲ ਹੈ, ਕਿਸੇ ਥਾਂ ਤੇ ਆਪਾਂ ਸੁਣਿਆ ਮਹਾਰਾਜ ਦਾ ਪੱਤਰਾ ਪੱਤਰਾ ਸੜਕਾਂ ਤੇ ਖੰਡਾ ਦਿੱਤਾ। ਤੁਸੀਂ ਸੁਣਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਨੂੰ ਟੋਭੇ 'ਚ ਸੁੱਟਤਾ, ਅਖਬਾਰ 'ਚ ਪੜ੍ਹਿਆ ਹੋਏਗਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਨੂੰ ਥੱਲੇ ਰੱਖ ਕੇ ਉੱਤੇ ਪੈਰ ਰੱਖੇ, ਇਹ ਵੀ ਸੁਣਿਆ ਹੋਏਗਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਘੋਰ ਬੇਅਦਬੀ ਕੀਤੀ, ਮਿੱਟੀ ਦੇ ਵਿੱਚ ਨੱਪ ਦਿੱਤਾ ਗਿਆ, ਪੱਤਰੇ ਪੱਤਰੇ ਖੰਡਾਏ ਗਏ। ਇਹ ਕਿਉਂ ਖੰਡਾਏ ਗਏ ਨੇ? ਕਿਉਂਕਿ ਜਿਹੜੀ ਗੱਲ ਬਾਣੀ ਵਿੱਚ ਸੀ ਮੇਰੇ ਵਰਗਿਆਂ ਨੇ ਉਹਨੂੰ ਵਿਚਾਰਿਆ। ਇਹਦੇ ਵਿੱਚ ਕਿਸੇ ਬੰਦੇ ਦੀ ਸੋਭਾ ਲਿਖੀ ਹੈ? ਆਪਾਂ ਤੇ ਕਰਦੇ ਹੀ ਬੰਦਿਆਂ ਦੀ ਸੋਭਾ। ਜੇ ਮੰਨ ਲਓ ਕਿਸੇ ਪ੍ਰਚਾਰਕ ਨੂੰ ਸੱਦ ਲਓ, ਉਹਨੇ ਆਉਣ ਸਾਰ ਕਹਿਣਾ ਪ੍ਰਧਾਨ ਜੀ ਵਰਗਾ ਤੇ ਹੈ ਹੀ ਕੋਈ ਨਹੀਂ, ਇਹ ਪ੍ਰਧਾਨ ਜੀ ਬੜੇ ਪ੍ਰਧਾਨ ਸਾਹਿਬ ਨੇ, ਇਹ ਇੰਜ ਨੇ ਜੀ, ਆਹ ਨੇ ਜੀ, ਉਹ ਨੇ ਜੀ। ਪ੍ਰਧਾਨ ਜੀ ਦੀ ਵਡਿਆਈ ਹੁੰਦੀ ਹੈ, ਪਰ ਉਹ ਦਾੜੀ ਭਾਵੇਂ ਉਹਦੀ ਕੱਟੀ ਹੋਵੇ, ਇਹ ਸਾਡੇ ਜਥੇਦਾਰ ਜੀ ਨੇ, ਇਹੀ ਕੁਝ ਹੈ। ਪਰ ਸਤਿਗੁਰਾਂ ਨੇ ਆਖਿਆ ਜੋ ਸੱਚ ਹੈ ਉਹ ਕਹਿ, ਉਹੀ ਠੀਕ ਹੈ। ਕਿਸੇ ਨੇ 10 ਰੁਪਈਏ ਦੇ ਦਿੱਤੇ, ਫਲਾਣਾ ਸਿੰਘ ਸਾਹਿਬ ਜੀ 1.25 ਲੱਖ ਰੁਪਈਏ, 1.25 ਲੱਖ ਦਮੜਾ ਦਿੰਦੇ ਨੇ, ਇੱਕ ਨੂੰ 1.25 ਲੱਖ ਦੱਸਦੇ ਨੇ ਵਡਿਆਉਣ ਵਾਸਤੇ, ਤੇ ਮਹਾਰਾਜ ਦੀ ਹਜ਼ੂਰੀ ਵਿੱਚ ਹੋਣੀ ਚਾਹੀਦੀ ਹੈ। ਗੁਰੂ ਦੀ ਵਡਿਆਈ ਹੁੰਦੀ ਹੈ ਬੰਦਿਆਂ ਦੀ, ਸਾਡੇ ਸਾਰੇ ਪ੍ਰਚਾਰਕਾਂ ਦਾ ਇਹ ਹਾਲ ਹੈ, ਇਸੇ ਕਰਕੇ ਇੰਨਾ ਘਾਣ ਹੋਇਆ ਸਿੱਖੀ ਦਾ। ਜੇ ਕਿਤੇ ਸਾਡੇ ਪੱਲੇ ਸੱਚ ਹੋਵੇ, ਕਿਸੇ ਦੀ ਕੀ ਹਿੰਮਤ ਹੈ ਮਾਰ ਦੀ ਕੋਈ ਬੇਅਦਬੀ ਕਰ, ਜੇ ਸੱਚ ਦਾ ਢੰਡੋਰਾ ਹੋਵੇ ਗੁਰਮੁਖੋ, ਸੱਚ ਦੀ ਤਲਵਾਰ ਹੱਥ 'ਚ ਫੜੀ ਹੋਵੇ, ਸੱਚ ਫਿਰ ਕਿਸੇ ਦੀ ਕੀ ਹਿੰਮਤ ਹੈ, ਐਡਾ ਵੱਡਾ ਧਰਮ ਹੈ ਸਾਡਾ। ਚਲੋ ਇਹ ਰਹਿੰਦੇ ਦੀਵਾਨਾਂ 'ਚ ਵਿਚਾਰ ਕਰਾਂਗੇ। ਦੇਵੀ ਚੰਦ ਕਹਿਣ ਲੱਗਿਆ ਭੀਮ ਚੰਦ ਤੇਰਾ ਕੁਝ ਜਾਣਾ ਨਹੀਂ, ਖਿਮਾ ਕਰਨਾ ਤੇਰਾ ਕੁਝ ਰਹਿਣਾ ਨਹੀਂ ਤੇ ਗੁਰੂ ਦਾ ਕੁਝ ਜਾਣਾ ਨਹੀਂ। ਉਹ ਗੱਲ ਸੁਣ ਦੇਵੀ ਚੰਦਾ, ਨਮਕ ਖਾਨਾ ਮੇਰਾ, ਵਡਿਆਈ ਕਰਦਾ ਗੁਰੂ ਦੀ, ਨਮਕ ਮੇਰਾ ਖਾਨਾ, ਤਨਖਾਹ ਤੈਨੂੰ ਮੈਂ ਦੇਣਾ ਤੇ ਤੂੰ ਵਡਿਆਈ ਉਹਦੀ ਕਰਦਾ। ਉਹ ਕਹਿੰਦੇ ਸਤਿਗੁਰੂ ਮੇਰੇ ਹਿਰਦੇ 'ਚ ਵਸੇ ਹੋਏ ਨੇ, ਬਾਜਾਂ ਵਾਲੇ ਮੇਰੀ ਜ਼ਬਾਨ 'ਚ ਵਸੇ ਹੋਏ ਨੇ, ਬਾਜਾਂ ਵਾਲੇ ਮੇਰੇ ਨੇਤਰਾਂ 'ਚ ਵਸੇ ਹੋਏ ਨੇ। ਦੇਵੀ ਚੰਦਾ ਬਾਜਾਂ ਵਾਲੇ ਤੇਰੀਆਂ ਅੱਖਾਂ 'ਚ ਵੀ ਵਸੇ ਹੋਏ ਨੇ? ਕਹਿੰਦੇ ਹਾਂ। ਕਹਿੰਦੇ ਸਤਿਗੁਰਾਂ ਨੂੰ ਤਾਂ ਬਾਅਦ 'ਚ ਵੇਖਾਂਗੇ, ਪਹਿਲਾਂ ਇਹਦੀਆਂ ਅੱਖਾਂ ਦੇ ਵਿੱਚ ਜਿਹੜਾ ਵਸਿਆ ਨਾ ਉਹਨੂੰ ਖਤਮ ਕਰੋ। ਕਹਿੰਦੇ ਜੀ ਉਹ ਕਿਵੇਂ? ਗਰਮ ਕਰਕੇ ਸਰੀਏ ਦੀਆਂ ਅੱਖਾਂ 'ਚ ਮਾਰ ਦਿਓ, ਆਖੋ ਸਤਨਾਮ
ਸ੍ਰੀ ਵਾਹਿਗੁਰੂ,
ਖਤਮ ਕਰ ਦਿਓ। ਹਉਮੈ ਬੋਲਦੀ ਹੈ ਨਾ, ਹਉਮੈ ਦੂਜੇ ਪਾਸਿਓਂ ਪਿਆਰ ਬੋਲਦਾ। ਗੁਰੂ ਪ੍ਰਤੀ ਪਿਆਰ ਤੇ ਸ਼ਰਧਾ, ਤੇ ਦੂਜੇ ਪਾਸੇ ਹੰਕਾਰ ਬੋਲਦਾ, ਮਾਇਆ ਦਾ ਮਾਨ ਬੋਲਦਾ। ਪਰ ਸਤਿਗੁਰੂ ਕੀ ਕਹਿੰਦੇ ਨੇ, ਹਰਜੂ ਹੰਕਾਰ ਨਾ ਭਾਵਈ, ਵੇਦ ਕੂਕ ਸੁਣਾਵ ਹੈ। ਕੱਲੇ ਬਾਣੀ ਵਿੱਚ ਹੀ ਨਹੀਂ, ਵੇਦਾਂ ਸ਼ਾਸਤਰਾਂ ਵਿੱਚ ਵੀ ਇਹੀ ਗੱਲ ਵਾਰ ਵਾਰ ਕਹੀ ਗਈ ਹੈ।
ਭਾਵੇਂ ਬੰਦਿਆ ਤੇਰਾ ਮਾਨ ਨਾ ਹੋਈ,
ਹੰਕਾਰ ਉਹਨੂੰ ਚੰਗਾ ਨਹੀਂ ਲੱਗਦਾ। ਕੋਈ ਹੈ ਭਾਵੇਂ ਤੋੜਿਆ ਮਾਨ, ਸਾਧ ਸੰਗਤ ਜੀ ਹਰ ਨਾਮੋ ਮੰਤਰ ਦਰੜਾਏ ਦਾ ਕੱਟੇ ਹੋਮੈ
ਰੋਗ।
ਦੇਵੀ ਚੰਦ ਨੂੰ ਕਹਿੰਦੇ ਲੈ ਜਾਓ, ਗਰਮ ਕਰਕੇ ਨਾ ਸਰੀਏ ਇਹਦੀਆਂ ਅੱਖਾਂ ਦੇ ਵਿੱਚ ਦੀ ਕੱਢ ਦੇ। ਇਹ ਕਹਿੰਦਾ ਮੇਰੇ ਨੈਣਾਂ 'ਚ ਬਾਜਾਂ ਵਾਲੇ ਵਸੇ ਹੋਏ। ਦੇਵੀ ਚੰਦ ਨੂੰ ਲੈ ਗਏ ਦੂਰ ਜੰਗਲ ਵਿੱਚ, ਲਿਜਾ ਕੇ ਨਾ ਤੇ ਕਹਿਣ ਲੱਗੇ, ਦੇਵੀ ਚੰਦਾ ਕੀ ਲੈਣਾ ਸੀ ਗੁਰੂ ਦੀ ਵਡਿਆਈ ਕਰਕੇ, ਕੀ ਲੈਣਾ ਸੀ ਬਾਜਾਂ ਵਾਲੇ ਦੀ ਸੋਭਾ ਕਰਕੇ, ਹੁਣ ਵੇਖ ਲੈ ਤੇਰੇ ਨੈਣਾ ਤੇਰੀਆਂ ਅੱਖਾਂ ਦੇ ਵਿੱਚ ਆ ਗਰਮ ਸਲਾਈਆਂ ਕਰਕੇ ਮਾਰ ਦੇਣਗੇ, ਅੱਖਾਂ ਤੋਂ ਅੰਨਾ ਹੋ ਜਾਏਗਾ ਸਾਰੀ ਜ਼ਿੰਦਗੀ। ਧੰਨ ਹੈ ਗੁਰੂ ਦਾ ਘਰ, ਇੱਥੇ ਅੰਨਾ ਨਹੀਂ ਕਿਹਾ ਜਾਂਦਾ, ਇੱਥੇ ਸੂਰਮਾ ਆਖਿਆ ਜਾਂਦਾ। ਕੋ ਸਤਨਾਮ
ਸ੍ਰੀ ਵਾਹਿਗੁਰੂ।
ਦਰ ਕੈਸਾ, ਤੁਰਨਾ ਨਹੀਂ ਆਉਂਦਾ, ਲੋਕ ਕਹਿਣਗੇ ਲੰਗੜਾ ਹੈ ਜੀ। ਬਾਜਾਂ ਵਾਲੇ ਕਹਿੰਦੇ ਨਾ ਕਿਉਂ ਕਿਸੇ ਨੂੰ ਦਿਲ ਦੁਖੀ ਹੋਏਗਾ, ਕਿਉਂ ਸੁਚਾਲਾ ਸਿੰਘ ਜਾਂਦਾ। ਆ ਨਿਹੰਗਾ ਨਿਹੰਗ ਸਿੰਘ ਬੋਲਦੇ ਨਾ, ਭਾਸਨੇ ਇਹਨਾਂ ਦੀਆਂ ਗੱਲਾਂ ਸੁਣ ਸੁਣ ਕੇ, ਵੀ ਨਿਹੰਗ ਕਿਵੇਂ ਬੋਲਦੇ ਨੇ, ਆਪਣੇ ਵੀ ਆਉਂਦੇ ਸਾਲ ਪਿੱਛੋਂ ਤੇ ਸਾਹ ਸਾਹ ਨਿਹੰਗ ਬੋਲਦੇ ਕਿਵੇਂ ਨੇ, ਪਰ ਉਹ ਜਿਹੜੇ ਨਿਹੰਗ ਨੇ ਉਹਨਾਂ ਦੇ ਅਸਲੀ ਬੋਲੇ ਨੇ ਆਪਾਂ ਭੁੱਲ ਗਏ ਹਾਂ। ਅਸਲੀ ਬੋਲੀ ਉਹਨਾਂ ਨੇ ਸਾਂਭੀ ਹੋਈ ਹੈ, ਆਪਣੇ ਕੋਲ ਨਹੀਂ ਰਹੀ, ਬੜੀ ਤਰ੍ਹਾਂ ਦੀਆਂ ਬੋਲੀਆਂ ਉਹਨਾਂ ਦੀਆਂ। ਸੋ ਸਾਧ ਸੰਗਤ ਸੁਚਾਲਾ ਸਿੰਘ ਸੂਰਮਾ ਸਿੰਘ ਕਹਿੰਦੇ ਅੱਖਾਂ ਤੋਂ ਅੰਨਾ ਹੋ ਜਾਏਗਾ, ਕੀ ਫਾਇਦਾ ਹੋਇਆ ਬਾਜਾਂ ਵਾਲੇ ਦੀ ਵਡਿਆਈ ਕਰਕੇ। ਉਹ ਕਹਿਣ ਲੱਗਾ, ਸਤਿਗੁਰਾਂ ਦੀ ਨਿੰਦਿਆ ਮੈਂ ਇਹਨਾਂ ਕੰਨਾਂ ਨਾਲ ਸੁਣ ਨਹੀਂ ਸਕਿਆ। ਸਿੱਖ ਹੈ ਹੀ ਉਹ ਹੈ ਜਿਹੜਾ ਆਪਣੇ ਗੁਰੂ ਦੀ ਨਿੰਦਿਆ ਨਾ ਸੁਣ ਸਕੇ।
ਸਤਿ ਸ੍ਰੀ ਅਕਾਲ।
ਜੇ ਸੁਣ ਲੈਂਦਾ ਫਿਰ ਤੇਰਾ ਪਿਆਰ ਨਹੀਂ ਹੋਣਾ। ਉਹ ਗੱਲ ਸੁਣ, ਕੀ ਲੈਣਾ ਬਾਜਾਂ ਵਾਲੇ ਤੋਂ, ਛੱਡ ਦੇ ਖਹਿੜਾ। ਕਹਿਣ ਲੱਗਾ ਨਹੀਂ, ਸਰੀਰ ਦਾ ਖਹਿੜਾ ਛੱਡ ਦਿਆਂਗਾ ਪਰ ਬਾਜਾਂ ਵਾਲੇ ਸਤਿਗੁਰਾਂ ਦਾ ਖਹਿੜਾ
ਨਹੀਂ ਛੱਡਣਾ,
ਭਾਵ ਕੀ ਮਰ ਜਾਵਾਂ ਭਾਵੇਂ। ਹੈ ਬਾਜਾਂ ਵਾਲਿਆ, ਇਹ ਤੇ ਅੱਖਾਂ ਹੀ ਚੱਲੀਆਂ ਨੇ, ਭਾਵੇਂ ਪੋਟਾ ਪੋਟਾ ਕਰ ਦੇਣ ਕੋਈ ਪਰਵਾਹ ਨਹੀਂ।
ਮਰਨੀ ਮਰ ਜਾਵਾਂਗਾ ਦੁਆਰਾ ਨਹੀਂ ਛੱਡਣਾ ਤੇਰਾ,
ਅੱਖਾਂ ਚਲੀਆਂ ਜਾਣ ਭਾਵੇਂ ਕੋਈ ਗੱਲ ਨਹੀਂ, ਮੈਨੂੰ ਇੱਕ ਗੱਲ ਦਾ ਭਰੋਸਾ ਹੈ, ਹੁਣ ਅੱਖਾਂ ਮੇਰੀਆਂ ਖਤਮ ਵੀ ਹੋ ਜਾਣ ਤਾਂ ਵੀ ਕੋਈ ਗੱਲ ਨਹੀਂ, ਕਿਉਂਕਿ ਮੈਂ ਇਹਨਾਂ ਅੱਖਾਂ ਨਾਲ ਬਾਜਾਂ ਵਾਲੇ ਸਤਿਗੁਰਾਂ ਦੇ ਦਰਸ਼ਨ ਕੀਤੇ। ਨੇਤਰ ਤੇ ਬਣਦੇ ਹੀ ਤਾਂ ਨੇ, ਨਹੀਂ ਤੇ ਅੱਖਾਂ ਹੀ ਨੇ, ਅੱਖਾਂ ਤੇ ਪਸ਼ੂਆਂ ਦੇ ਵੀ ਨੇ, ਪੰਛੀਆਂ ਵੀ ਦੇ ਨੇ, ਅੱਖਾਂ ਤੇ ਸਭ ਦੇ ਹੀ ਨੇ, ਪਰ ਨੇਤਰ ਇਹ ਉਦੋਂ ਨੇ ਜਦੋਂ ਗੁਰੂ ਦੇ ਦਰਸ਼ਨ ਕਰਦੇ, ਉਦੋਂ ਨੇ ਨੇਤਰ। ਹੁਣ ਸਾਧ ਸੰਗਤ ਬੜਾ ਖੁਸ਼ ਹੈ, ਕੋਈ ਗੱਲ ਨਹੀਂ, ਸਿੱਖੀ ਤੋੜ ਨਿਭ ਜਾਵੇ, ਅੱਖਾਂ ਜਾ ਰਹੀਆਂ ਨੇ ਕੋਈ ਗੱਲ ਨਹੀਂ, ਗਰਮ ਕਰਕੇ ਨਾ ਸਾਧ ਸੰਗਤ ਸਲਾਈਆਂ ਤੇ ਲਿਆਏ, ਇਹਨੇ ਸਤਿਗੁਰਾਂ ਦੇ ਚਰਨਾਂ ਦਾ ਧਿਆਨ ਧਰ ਲਿਆ, ਗੁਰੂ ਗੋਬਿੰਦ ਸਿੰਘ ਦੇ ਚਰਨਾਂ ਦਾ ਲੱਗੇ ਸਲਾਈਆਂ ਮਾਰਨ, ਇਹਦੀ ਸੁਰਤੀ ਜੁੜ ਗਈ, ਚਰਨਾਂ ਦਾ ਧਿਆਨ ਧਰ ਲਿਆ। ਜਿਹੜੀ ਚੀਜ਼ ਦਾ ਆਪਾਂ ਧਿਆਨ ਧਰਦੇ ਹਾਂ ਨਾ, ਉਹ ਅੱਖਾਂ ਦੇ ਸਾਹਮਣੇ ਆ ਜਾਂਦੀ ਆ। ਅੱਖਾਂ ਬੰਦ ਕਰਕੇ ਯਾਦ ਕਰੋ ਆਪਣੇ ਪਿਤਾ ਨੂੰ ਤੇ ਪਿਤਾ ਸਾਹਮਣੇ ਆ ਜਾਏਗਾ, ਯਾਦ ਕਰੋ ਆਪਣੇ ਪੁੱਤਰ ਨੂੰ, ਰਿਸ਼ਤੇਦਾਰ ਨੂੰ, ਅੱਖਾਂ ਬੰਦ ਕਰਾਂਗੇ ਤੇ ਨਾਲ ਦੀ ਨਾਲ ਉਹਨੇ ਸਾਹਮਣੇ ਆ ਜਾਣਾ। ਇਹਨੇ ਧਿਆਨ ਧਰ ਲਿਆ ਸਤਿਗੁਰਾਂ ਦੇ ਚਰਨਾਂ ਦਾ, ਸਲਾਈਆਂ ਮਾਰੀਆਂ ਉਹਨਾਂ ਨੇ। ਉਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਕੀਰਤਨ ਚ ਬੈਠੇ ਸੀ, ਸੰਗਤ ਵਿੱਚ ਬੈਠੇ ਕੀਰਤਨ ਸੁਣਦੇ ਨੇ, ਚੌਂਕੜਾ ਵੱਜਿਆ ਹੋਇਆ। ਇੱਧਰ ਸਲਾਈ ਲੱਗੇ ਮਾਰਨ, ਸਤਿਗੁਰਾਂ ਨੇ ਇੱਕ ਚਰਨ ਧਰਤੀ ਤੇ ਰੱਖ ਲਿਆ, ਇੱਕ ਚਰਨ ਜ਼ੋਰ ਦੀ ਮਾਰੀ, ਸਲਾਈ ਵੱਜੀ ਤੇ ਅੱਖ ਵਿੱਚ ਸੀ, ਪਰ ਇੱਧਰ ਗੁਰੂ ਗੋਬਿੰਦ ਸਿੰਘ ਦੇ ਚਰਨ ਵਿੱਚ ਆ ਵਿੱਚ ਗਰਮ ਕਰਕੇ ਖੂਨ ਚੱਲਣ ਲੱਗ ਪਿਆ। ਸੇਵਾਦਾਰ ਭੱਜ ਕੇ ਆਏ, ਮਹਾਰਾਜ ਖੂਨ ਕਿੱਧਰੋਂ ਆ ਗਿਆ? ਮਹਾਰਾਜ ਕਹਿਣ ਲੱਗੇ ਕੋਈ ਨੀ, ਪੱਟੀ ਬੰਨਦੇ। ਸੇਵਾਦਾਰ ਨੇ ਛੇਤੀ ਛੇਤੀ ਪੱਟੀ ਲਪੇਟਤੀ ਵੀ ਖੂਨ, ਮਹਾਰਾਜ ਦੇ ਚਰਨਾਂ 'ਚੋਂ ਖੂਨ ਵਗਦਾ। ਉਹਨੇ ਚਿਰ ਨੂੰ ਉਹਨਾਂ ਨੇ ਦੂਜੀ ਸਲਾਈ ਗਰਮ ਕੀਤੀ, ਦੂਜੀ ਵੀ ਅੱਖ ਵਿੱਚ ਦੀ ਕਰ ਦਿੱਤੀ, ਦੂਜਾ ਚਰਨ ਮਹਾਰਾਜ ਨੇ ਥੱਲੇ ਰੱਖ ਲਿਆ ਦੂਜੇ ਦੇ ਚਰਨ ਵਿੱਚ, ਉਧਰੋਂ ਵੀ ਖੂਨ ਚੱਲ ਪਿਆ। ਛੇਤੀ ਛੇਤੀ ਸੇਵਾਦਾਰਾਂ ਨੇ ਪੱਟੀਆਂ ਬੰਨੀਆਂ, ਕਈ ਤੇ ਰੋਣ ਲੱਗ ਗਏ ਵੇਖ ਕੇ ਮਹਾਰਾਜ ਦਾ ਹਾਲ, ਮਹਾਰਾਜ ਚਰਨਾਂ 'ਚ ਖੂਨ ਕਿਵੇਂ ਨਿਕਲ ਆਇਆ? ਮਹਾਰਾਜ ਕਹਿੰਦੇ ਕੋਈ ਨਹੀਂ, ਆ ਜਾਏਗਾ ਦੱਸਣ ਵਾਲਾ ਵੀ ਥੋੜ੍ਹੇ ਚਿਰ। ਅੰਨਾ ਕਰਕੇ ਆਪਣੇ ਮਨੋ ਨਾ ਸਭ ਚਲੇ ਗਏ। ਇਹਨੇ ਜਦੋਂ ਪਲਕਾਂ ਚੁੱਕ ਕੇ ਵੇਖੀਆਂ ਕਿੱਥੇ ਜੰਗਲ 'ਚ ਛੱਡ ਕੇ ਆਏ ਸੀ, ਦਿਸਦਾ ਵੀ ਸਾਰਾ ਤੇ ਦਿਸਦਾ ਕੀ ਆਨੰਦਪੁਰ ਸਾਹਿਬ ਸਤਨਾਮ
ਸ੍ਰੀ ਵਾਹਿਗੁਰੂ
ਆਨੰਦਪੁਰ। ਜਦੋਂ ਸਾਹਮਣੇ ਆਨੰਦਪੁਰ ਨਜ਼ਰ ਆਇਆ ਭੱਜਿਆ ਹੀ ਜਾਂਦਾ ਸਤਿਗੁਰਾਂ ਵੱਲ, ਬੜਾ ਖੁਸ਼ ਹੈ। ਆਨੰਦਪੁਰ ਜੇ ਦਿਸਿਆ ਤੇ ਆਨੰਦਪੁਰ ਦਿਸਿਆ, ਜੇ ਪਹਿਲਾਂ ਦੇਖਦੇ ਹੀ ਜਲਾਦ ਸਾਹਮਣੇ ਖੜੇ ਆ, ਸਤਿਗੁਰੂ ਜਾਂਦਿਆਂ ਨੂੰ ਤਖ਼ਤ ਤੇ ਬੈਠੇ, ਚਰਨਾਂ ਤੇ ਬੰਨੀਆਂ ਨੇ ਪੱਟੀਆਂ। ਜਦੋਂ ਇਹ ਆਇਆ ਸਤਿਗੁਰਾਂ ਵੱਲ ਤੱਕਦਾ, ਬਾਜਾਂ ਵਾਲੇ ਸਤਿਗੁਰੂ ਵੇਖ ਕੇ ਹੱਸਦੇ ਨੇ, ਮਿਹਰ ਦੀ ਨਜ਼ਰ ਪਾਈ। ਜਿਨ ਕੋ ਨਦਰ ਕਰਮ ਤਿੰਨ ਕਾਰ, ਨਾਨਕ ਨਦਰੀ
ਨਦਰ ਨਿਹਾਲ।
ਗੁਰੂ ਦੀ ਤੇ ਨਦਰ ਹੀ ਬਹੁਤ, ਨਦਰ ਹੀ ਬੇੜਾ ਬੰਨੇ ਲਾ ਦਿੰਦੀ। ਸਤਿਗੁਰਾਂ ਦੀ ਪੈ ਜਾਏ ਨਦਰ, ਹੋਰ ਕੀ ਚਾਹੀਦਾ। ਭੱਜ ਕੇ ਚਰਨਾਂ ਤੇ ਰੱਖਿਆ ਸਿਰ, ਜਦੋਂ ਵੇਖਿਆ ਚਰਨਾਂ ਤੇ ਪੱਟੀਆਂ ਬੰਨੀਆਂ ਹੋਈਆਂ ਨੇ, ਕਹਿੰਦਾ ਮਹਾਰਾਜ ਜੀ ਤੁਹਾਡੇ ਚਰਨਾਂ ਨੂੰ ਕੀ ਹੋਇਆ। ਕਹਿੰਦੇ ਗੱਲ ਸੁਣੋ ਦੇਵੀ ਚੰਦਾ, ਜਦੋਂ ਸਲਾਈਆਂ ਤੇਰੀਆਂ ਅੱਖਾਂ ਚ ਮਾਰੀਆਂ ਤੇ ਤੂੰ ਧਿਆਨ ਕਾਹਦਾ ਧਰਿਆ ਸੀ। ਕਹਿੰਦਾ ਮਹਾਰਾਜ ਤੁਹਾਡੇ ਚਰਨਾਂ ਦਾ। ਮਹਾਰਾਜ ਕਹਿੰਦੇ ਫਿਰ ਉਹੀ ਵੱਜੀਆਂ ਨੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਤੈਨੂੰ ਤੇ ਨੀ ਪਤਾ ਲੱਗਿਆ? ਕਹਿੰਦਾ ਨਾ ਮਹਾਰਾਜ, ਵੱਜਦੀਆਂ ਦਿਸੀਆਂ ਨੇ, ਪਤਾ ਨੀ ਲੱਗਿਆ। ਉਹ ਜੇ ਤੂੰ ਕਿਤੇ ਮੇਰੀਆਂ ਅੱਖਾਂ ਦਾ ਨੇਤਰਾਂ ਦਾ ਧਿਆਨ ਧਰ ਲੈਂਦਾ ਨਾ, ਅੱਖਾਂ ਚ ਆ ਜਾਂਦੀਆਂ। ਸੱਚੇ ਪਾਤਸ਼ਾਹ ਨਾਲੇ ਰੋਵੇ ਮਹਾਰਾਜ, ਹਮਸਰ ਦੀਨ ਦਿਆਲ ਨਾ ਤੂੰ ਸਰ,
ਤੇਰੇ ਵਰਗਾ ਨਾ ਦਿਆਲ ਬਾਜਾ ਵਾਲਿਆ ਵਾਹਿਗੁਰੂ, ਤੇ ਮੇਰੇ ਵਰਗਾ ਪਾਪੀ ਕੋਈ।
ਪਤਿਆਰ ਕਿਹਾ ਕੀਜੈ ਬਚਨੀ ਤੋਰ ਮੋਰ ਮਨ ਮਨ ਜਨ ਕੋ
ਪੂਰਨ ਦੀਜੈ।
ਮਹਾਰਾਜ ਮਹਾਨ ਕਿਰਪਾ ਕੀਤੀ ਤੁਸੀਂ ਮੇਰੇ ਤੇ। ਮਹਾਰਾਜ ਜੀ ਚਰਨਾਂ ਦੇ ਵਿੱਚ ਜ਼ਖਮ ਹੋ ਗਏ, ਮੈਨੂੰ ਦੁੱਖ ਨਹੀਂ ਆਉਣ ਦਿੱਤਾ। ਉਹ ਸਤਿਗੁਰੂ ਆਪਣੇ ਪਿਆਰੇ ਨੂੰ ਕਦੇ ਦੁੱਖ ਨਹੀਂ ਆਉਣ ਦਿੰਦੇ। ਤਾਤੀ ਵਾਹ ਨਾ ਲੱਗੀ ਪਾਰ ਬ੍ਰਹਮ ਸ਼ਰਨਾਈ, ਜਦੋਂ ਉਹਦੀ ਸ਼ਰਨ ਤੱਕੀ ਹੋਏਗੀ ਫਿਰ ਦੁੱਖ ਆਏਗਾ ਕਿਵੇਂ? ਚੋ ਗਿਰਦ ਹਮਾਰਾ ਰਾਮ ਘਰ, ਦੁੱਖ ਲੱਗੇ ਨਾ ਭਾਈ। ਪਰ ਗੁਰਦੁਆਰੇ ਤੇ ਜਾਣਾ ਮਹੀਨੇ ਮਸਿਆ, ਗੁਰਦੁਆਰੇ ਜਾਣਾ, ਹਾਂਜੀ ਜਾਣਾ, ਦੁਖੀ ਬੜਾ ਜੀ, ਕੋਈ ਕਿਰਪਾ ਕਰੋ। ਮੇਰੇ ਕੋਲ ਵੀ ਬੜੇ ਹੁੰਦੇ ਨੇ, ਉਹ ਕੀ ਕਿਰਪਾ ਕਾਹਦੀ ਕਰੀਏ? ਗੁਰਦੁਆਰੇ ਜਾਣਾ, ਕਿਰਪਾ ਤਾਂ ਸਤਿਗੁਰਾਂ ਨੇ ਕਰਨੀ ਹੈ। ਹਾਂ ਬਾਬਾ ਜੀ ਜਾਂਦੇ ਹਾਂ, ਕਦੋਂ? ਮਹੀਨੇ ਮੱਸਿਆ ਜਾਈਦਾ। ਤੇ ਮਹੀਨੇ ਮੱਸਿਆ ਕਿਉਂ ਜਾਣਾ? ਉਹਦਾ ਵੀ ਇੱਕੋ ਹੀ ਕਾਰਨ ਹੈ, ਕਿਉਂਕਿ ਉਹ ਦਿਨ ਦੇਗ ਬਣਦੀ ਆ ਗੁਰਸਤਨ।
ਸ੍ਰੀ ਵਾਹਿਗੁਰੂ।
ਉਹ ਦੇਗ ਦੇ ਪ੍ਰੇਮੀ ਜ਼ਿਆਦਾ ਤੇ ਗੁਰੂ ਦੇ ਪ੍ਰੇਮੀ ਘੱਟ ਆ। ਆਪਾਂ ਦੇਗ ਦੇ ਪ੍ਰੇਮੀ ਜ਼ਿਆਦਾ, ਗੁਰੂ ਦੇ ਪ੍ਰੇਮੀ ਘੱਟ ਆ। ਕਈ ਬੀਬੀਆਂ ਵਿਚਾਰੀਆਂ ਘਰ ਗੁਰਦੁਆਰੇ ਕਹਿਣਗੀਆਂ ਬਾਬਾ ਜੀ ਘਰ ਵਾਲੇ ਵਾ ਦਾ ਵੀ ਗੱਫਾ ਦੇ ਦਿਓ ਨਾਲ ਹੀ, ਤੇ ਗੱਫਾ ਵਿੱਚ ਨਾਲ ਲੈ ਕੇ ਆਉਣਗੀਆਂ ਘਰ, ਤੇ ਗਾਂ ਫਿਰ ਘਰ ਵਾਲਾ ਸੁੱਤਾ ਪਿਆ ਮੰਜੀ ਤੇ, ਲਓ ਜੀ ਦੇਖ ਲੈ ਲਓ ਬੱਚਿਆਂ ਨੂੰ ਠਾ ਠਾ ਕੇ ਪ੍ਰਸ਼ਾਦ ਲਿਆਈਆਂ ਗੁਰਦੁਆਰੇ ਦਾ ਛਕੋ। ਉਹ ਜਿਹੜਾ ਪ੍ਰਸ਼ਾਦ ਹੈ ਨਾ, ਯਾਦ ਰੱਖਿਓ, ਉਹਨੇ ਨਹੀਂ ਤਾਰਨਾ, ਕਿਉਂਕਿ ਸਤਿਗੁਰਾਂ ਨੂੰ ਪਤਾ ਹੈ ਉਹ ਜਿਹੜਾ ਐਡਾ ਆਲਸੀ ਉੱਠ ਕੇ ਗੁਰਦੁਆਰੇ ਤੱਕ ਨਹੀਂ ਆ ਸਕਦਾ, ਉਹ ਕਿਰਪਾ ਕਰ ਦੇਗਾ ਪ੍ਰਸ਼ਾਦ ਰਾਹੀਂ। ਪ੍ਰਸ਼ਾਦ ਹੈ ਜੋ ਉੱਠ ਕੇ ਗੁਰਦੁਆਰੇ ਲਵੇ ਜਾ ਕੇ, ਹਿੰਮਤ ਕਰੇ, ਨਹੀਂ ਤੇ ਫਿਰ ਘਰ ਆਉਂਦਿਆਂ ਨੂੰ ਤੇ ਕੜਾਹ ਹੀ ਬਣ ਜਾਂਦਾ ਕੋਈ ਸਤਨਾਮ।
ਸ੍ਰੀ ਵਾਹਿਗੁਰੂ।
ਉਹ ਤਾਂ ਫਿਰ ਘਰ ਹੀ ਬਣਾ ਕੇ ਖਾ ਲਿਆ ਕਰੋ, ਉਹ ਦੇਗ ਥੋੜਾ ਰਹਿ ਜਾਂਦੀ ਹੈ ਦੇਗ। ਬਾਕੀ ਸਾਧ ਸੰਗਤ ਜੀ ਬੀਬੀਆਂ ਨੂੰ ਵੀ ਚਾਹੀਦਾ ਵੀ ਦੇਗ ਜੇ ਲਈ ਹੈ ਤੇ ਆਪਣਾ ਗੱਫਾ ਜਿੰਨਾ ਕੁ ਮਿਲਿਆ ਛਕ ਲਓ, ਜਦੋਂ ਇਹਨਾਂ ਨੂੰ ਸੁੱਤਿਆਂ ਪਿਆਂ ਨੂੰ ਮਿਲ ਜਾਂਦੀ ਫਿਰ ਇਹਨਾਂ ਨੇ ਕੀ ਲੈਣਾ ਗੁਰਦੁਆਰੇ ਤੋਂ? ਫਿਰ ਘਰ ਹੀ ਆਨੰਦ ਨਾਲ ਸੁੱਤੇ ਰਹਿੰਦੇ, ਮਿਲ ਜਾਣੇ ਗੱਫਾ। ਸੋ ਸਾਧ ਸੰਗਤ ਗੁਰੂ ਤੇ ਕਿਰਪਾ ਕਰਦਾ, ਅਸੀਂ ਅਧਿਕਾਰੀ ਨਹੀਂ ਅਜੇ ਬਣੇ, ਸਾਡੇ ਤੇ ਕਿਰਪਾ ਹੋਵੇ ਫਿਰ ਗੱਲ ਬਣਦੀ ਹੈ। ਔਰ ਘਾਟ ਨਹੀਂ ਸਤਿਗੁਰ ਛੱਡਦੇ, ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹੇ ਛੰਦਾ, ਮੈਨੂੰ ਕੋਈ ਫਿਕਰ ਹੈ, ਤੂੰ ਮੇਰੇ ਵੱਲ ਹੈ, ਤੂੰ ਤਾਂ ਸਭ ਕੁਛ ਮੈਨੂੰ ਸੌਂਪਿਆ ਸੌਂਪੇਗਾ, ਪਰ ਜਾ ਤੇਰਾ ਬੰਦਾ ਜਦੋਂ ਅਸੀਂ ਉਹਦੇ ਬਣਾਂਗੇ। ਫਿਰ ਲਖਮੀ ਟੋਟ ਨਾ ਆਵਈ ਖਾਏ ਖਰਚ ਰਹਿੰਦਾ, ਇੱਕ ਦੋ ਚਾਰ ਨਹੀਂ ਲੱਖ 84 ਹੀ ਮੇਦ ਨਹੀਂ ਸਭ ਸੇਵ ਕਰਦਾ। ਸਾਰੇ ਹੁਕਮ ਮੇਰੇ ਚੱਲਦੇ ਨੇ ਰੱਬ ਦੇ ਪਿਆਰਿਆਂ। ਸੋ ਮਹਾਨ ਕਿਰਪਾ ਮਹਾਰਾਜ ਨੇ ਕੀਤੀ ਹੈ, ਮੈਨੂੰ ਇੰਨੀ ਉਮੀਦ ਨਹੀਂ ਸੀ। ਪਹਿਲੇ ਦੀਵਾਨ ਤੇ ਵੈਸੇ ਮੈਂ ਕਿਤੇ ਗਿਆ ਨਹੀਂ, ਬਾਬਾ ਜੀ ਜਾਂਦੇ ਨੇ, ਬਾਬਾ ਰਣਜੀਤ ਸਿੰਘ ਜੀ। ਸੋ ਹਰ ਥਾਂ ਤੇ ਪਹਿਲੇ ਦੀਵਾਨ ਤੇ ਬਾਬਾ ਜੀ ਹੀ ਜਾਂਦੇ ਨੇ ਲਗਭਗ, ਮੈਂ ਕਦੇ ਪਹਿਲੇ ਦੀਵਾਨ ਤੇ ਨਹੀਂ ਗਿਆ, ਤਿੰਨ ਦੀਵਾਨ ਦਿਨਾਂ ਤੇ ਦੋ ਤੇ ਜਾਂਦਾ, ਇੱਕ ਤੇ ਬਾਬਾ ਜੀ ਜਾਂਦੇ। ਪਰ ਇੱਥੇ ਪਹਿਲੀ ਵਾਰੀ ਦੀਵਾਨ ਲੱਗੇ ਨੇ, ਬਾਕੀ ਮੈਨੂੰ ਆਪਣੇ ਲਾਣੇ ਦਾ ਪਤਾ ਹੈ ਵੀ ਕੀ ਕੁਝ ਕਰਦੇ ਨੇ, ਕਿਉਂਕਿ ਕਈਆਂ ਦਾ ਆਪਾਂ ਨੂੰ ਪਤਾ ਹੀ ਨਹੀਂ ਸੰਗਤ ਬਾਰੇ, ਕਈਆਂ ਦਾ ਤਾਂ ਪਤਾ ਨਹੀਂ ਨਾ ਹੁੰਦਾ। ਮੈਂ ਤਾਂ ਤੁਹਾਡੇ ਵਿੱਚ ਰਿਹਾ, ਮੈਨੂੰ ਪਤਾ ਫਿਰ ਕਿਵੇਂ ਬੋਲੀਆਂ ਸੁਣਨੀਆਂ ਪੈਂਦੀਆਂ। ਪ੍ਰਬੰਧਕਾਂ ਨੂੰ ਨਹੀਂ ਜਿਉਣ ਦੇ, ਵੱਡੇ ਚੌੜੇ ਹੋਏ ਫਿਰਦੇ, ਅੱਗੇ ਲੱਗੇ ਫਿਰਦੇ, ਬਾਬਾ ਨਹੀਂ ਆਇਆ ਤੁਹਾਡਾ ਪਤਾ ਮੈਨੂੰ, ਇਸ ਕਰਕੇ ਮੈਂ ਕਿਹਾ ਵੀ ਚਲੋ ਜਾਣ 'ਚ ਹੀ ਫਾਇਦਾ, ਪ੍ਰਬੰਧਕਾਂ ਨੂੰ ਗਾਲਾਂ ਕੱਢਣ ਗਿਆ ਮੈਂ। ਸੋ ਅੱਜ ਪਹਿਲਾ ਦੀਵਾਨ ਸੀ ਅਤੇ ਬੜੀ ਕਿਰਪਾ ਹੈ, ਸੰਗਤ ਬਹੁਤ ਨੇ ਅਤੇ ਘਰ ਦਾ ਜੋ ਕਿ ਜੋ ਡੈਲਾ ਵੀ ਕੰਮ ਹੁੰਦਾ, ਪਰ ਮਹਾਰਾਜ ਦੀ ਕਿਰਪਾ। ਸੋ ਧੰਨਵਾਦ ਤੁਹਾਡਾ ਜਿਨ੍ਹਾਂ ਜਿਨ੍ਹਾਂ ਨੇ ਹਾਜ਼ਰੀ ਭਰੀ ਹੈ, ਅਤੇ ਬੇਨਤੀ ਹੈ ਵੀ ਕੱਲ੍ਹ ਨੂੰ ਵੀ, ਪਰਸੋਂ ਨੂੰ ਵੀ ਅਤੇ ਚੌਥੇ ਨੂੰ ਵੀ। ਤਿੰਨ ਦੀਵਾਨਾਂ ਤੋਂ ਵੱਧ ਕਿਸੇ ਨੂੰ ਦੀਵਾਨ ਨਹੀਂ ਮਿਲਦੇ, ਪਰ ਇੱਥੇ ਚਾਰ ਦਿੱਤੇ ਆ, ਔਰ ਉਹ ਵੀ ਕੱਟ ਕੇ, ਨਹੀਂ ਤਾਂ ਇੱਕ ਸਾਲ ਪਹਿਲਾਂ ਬੁੱਕ ਹੁੰਦਾ ਦੀਵਾਨ ਜਿਹੜਾ ਵੀ ਕੋਈ ਜਾਂਦਾ, ਇੱਕ ਸਾਲ। ਇੱਥੇ ਦੋ ਮਹੀਨੇ ਹੋਏ ਨੇ ਅਜੇ ਪਿੰਡ ਕਰਕੇ, ਜੇ ਐਤਕੀ ਚਲੋ ਮੈਂ ਕਿਹਾ ਵੀ ਐਤਕੀ ਕੱਟ ਕੇ ਦੇ ਦੇਣੇ, ਅੱਗੇ ਫਿਰ ਵੇਖੀ ਜਾਏਗੀ ਜੋ ਹੋਏਗਾ। ਮਹਾਰਾਜ ਦੀ ਕਿਰਪਾ ਨਾਲ ਚਾਰ ਦਿਨ ਦਾ ਸਮਾਂ ਮਿਲਿਆ, ਤਿੰਨ ਦਿਨ ਦਾ ਬਾਕੀ ਹੈ, ਲਾਹਾ ਲਿਓ ਸਾਰੇ, ਕਿਰਪਾ ਸਤਿਗੁਰੂ ਕਰਨ ਅਤੇ ਆਨੰਦ ਮਾਨਣਾ ਹੈ। ਤਿੰਨ ਦਿਨ ਹੋਰ ਨੇ, ਅੱਜ ਸਮਾਂ ਘੱਟ ਲੱਗਿਆ, ਨਹੀਂ ਤਾਂ ਦਾਸ ਦਾ ਸੁਭਾਅ ਨਹੀਂ ਕਿ ਟਾਈਮ ਵਿੱਚ ਵੀ ਡੇਢ ਘੰਟਾ ਲਾਉਣਾ ਜਾਂ ਦੋ ਲਾਉਣੇ ਨੇ, ਆਪਣਾ ਦੀਵਾਨ 'ਤੇ ਚਾਰ ਚਾਰ ਘੰਟੇ ਦਾ ਵੀ ਹੁੰਦਾ। ਮਹਾਰਾਜ ਦੀ ਕਿਰਪਾ ਹੈ, ਦੋ ਦੋ ਵਜੇ ਵੀ ਦੀਵਾਨ ਦੀ ਸਮਾਪਤੀ ਹੁੰਦੀ ਹੈ। ਲਾਸਟ ਜਿਹੜਾ ਦੀਵਾਨ ਹੈ ਆਪਣਾ ਉਹ 21 ਦਾ, ਅਤੇ ਉਸ ਦਿਨ ਤਿੰਨ ਚਾਰ ਹੋਰ ਵੀ ਮਹਾਂਪੁਰਸ਼ਾਂ ਨੇ ਆਉਣਾ, ਆਪਣੇ ਇਲਾਕੇ ਦੇ ਭਾਗ ਚੰਗੇ ਨੇ, ਉਸ ਦਿਨ 'ਤੇ ਸੰਤ ਸਮਾਗਮ ਬਣ ਜਾਣਾ। ਕੋ ਸਤਨਾਮ
ਸ੍ਰੀ ਵਾਹਿਗੁਰੂ ਸਤਿ ਸ੍ਰੀ ਅਕਾਲ।
ਤਿੰਨ ਚਾਰ ਮਹਾਂਪੁਰਸ਼ਾਂ ਨੂੰ ਮੈਂ ਬੇਨਤੀ ਕੀਤੀ ਹੈ, ਉਦਣ 8 ਵਜੇ ਸਾਰਿਆਂ ਨੇ ਆ ਜਾਣਾ, ਅਤੇ ਉਦਣ ਆਪਣਾ ਸਮਾਗਮ ਜਿਹੜਾ 12 ਵਜੇ ਤੱਕ ਚੱਲਣਾ ਹੈ, 3-4 ਘੰਟੇ। ਬਾਕੀ ਮੇਰੀ ਬੇਨਤੀ ਹੈ, ਮੰਨਣਾ ਤੇ ਬਾਅਦ ਦੀ ਗੱਲ ਹੈ, ਪਹਿਲਾਂ ਸਰਵਣ ਕਰਨਾ, ਸੁਣਨਾ, ਬਾਕੀ ਸੰਗਤ ਕਰਾਂਗੇ ਨਾ ਪਤਾ ਫੇਰ ਲੱਗਦਾ, ਐਵੇਂ ਨਹੀਂ ਪਤਾ ਲੱਗਦਾ। ਰੰਗ ਲਾਗਤ 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 ਹੈ, ਲਲਾਰੀ ਚੰਗਾ ਹੋਵੇ ਉਹਨੂੰ ਕਹੋ ਵੀ ਪੱਗ ਨੂੰ ਰੰਗ ਚੜਾ ਦੇ, ਬੜਾ ਮੈਂ ਤੇਰਾ ਨਾਂ ਸੁਣਿਆ ਬੜਾ ਤਕੜਾ ਲਲਾਰੀਆਂ ਰੰਗ ਚਾੜ ਦੇ, ਰੰਗ ਚਾੜ ਦੇ ਪੱਗ ਮੈਂ ਤੈਨੂੰ ਲਾਹ ਕੇ ਨਹੀਂ ਦੇਣੀ, ਲਲਾਰੀ ਕੀ ਕਰੇ। ਸੰਗਤ ਕਰੋ ਫਿਰ ਪਤਾ ਲੱਗਦਾ, ਰੰਗ ਫਿਰ ਚੜਦਾ। ਲਾਲ ਰੰਗ ਤਿਸ ਕੋ ਲੱਗਾ ਜਿਸ ਕੈ ਵੱਡ ਭਗ, ਮੈਲਾ ਕਦੇ ਨਾ ਹੋਵੇ ਨਹਿ ਲੱਗੇ ਦਾਕਾ ਦਾਕਾ। ਤੇ ਸਤਿਗੁਰ ਕਿਰਪਾ ਕਰਨਗੇ ਜੇ ਗੁਰੂ ਦੇ ਬਣਾਂਗੇ ਫਿਰ ਮਹਾਰਾਜ ਸਾਡੇ ਬਣਨਗੇ, ਪਰ ਜੇ ਅਸੀਂ ਨਹੀਂ ਗੁਰੂ ਦੇ ਬਣੇ ਤਾਂ ਸਤਿਗੁਰ ਕਿਵੇਂ ਬਣ ਜਾਣਗੇ ਸਾਡੇ। ਸਤਿਗੁਰਾਂ ਦੇ ਪਹਿਲਾਂ ਸਾਨੂੰ ਬਣਨਾ ਪੈਣਾ, ਫਿਰ ਕਿਰਪਾ ਹੋਏਗੀ। ਸੋ ਅੱਜ ਪਹਿਲਾ ਦਿਨ ਹੈ ਤੇ ਸੰਗਤਾਂ ਨੇ ਇਵੇਂ ਜਿਵੇਂ ਤਿੰਨ ਦਿਨ ਭਾਵੇਂ ਗਰਮੀ ਬੜੀ ਹੈ ਪਰ ਲਾਹਾ ਲੈਣਾ ਤੁਸੀਂ ਆ ਕੇ, ਜੇ ਮਨ ਜੁੜਿਆ ਹੋਵੇ ਫਿਰ ਗਰਮੀ ਨਹੀਂ ਲੱਗਦੀ, ਫਿਰ ਕਾਹਦੀ ਗਰਮੀ ਹੈ। ਜੇ ਮਨ ਨਾ ਜੁੜਿਆ ਹੋਵੇ ਫਿਰ ਆ ਹੁਣ ਤੁਸੀਂ ਕਣਕਾਂ ਵੱਢੀਆਂ ਨੇ ਤੇ ਕਣਕਾਂ ਵੱਢਣ ਤੋਂ ਬਾਅਦ ਤੁਸੀਂ ਇੱਥੇ ਬੈਠੇ ਰਹੇ, ਧੁੱਪ ਵੀ ਨਹੀਂ ਵੇਖੀ ਸ਼ਾਮ ਵੀ ਨਹੀਂ ਵੇਖੀ ਦਿਨ ਰਾਤ, ਕਿਉਂ? ਜਿੰਨਾ ਚਿਰ ਬੋਲੀ ਨਹੀਂ ਲੱਗਦੀ ਉਹਨਾਂ ਚਿਰ ਬਹਿਣਾ ਹੀ ਪੈਣਾ, ਵਿਕਦੀ ਨਹੀਂ ਜਿੰਨਾ ਚਿਰ। ਤੇ ਪੰਜ ਪੰਜ ਦਿਨ ਦਸ ਦਸ ਦਿਨ ਜੇ ਫਸਲਾਂ ਨਾ ਵਿਕਣ ਤੇ ਪੰਦਰਾਂ ਪੰਦਰਾਂ ਵੀਹ ਵੀਹ ਦਿਨ ਮਹੀਨਾ ਮਹੀਨਾ ਵੀ ਬਹਿਣਾ ਪੈਂਦਾ। ਬਾਪੂ ਜੀ ਕਹਿਣਗੇ ਮੈਨੂੰ ਤੇ ਉੱਥੇ ਹੀ ਛੱਡੋ ਪਾ, ਮੈਂ ਤੇ ਮੰਜੀ ਬਿਸਤਰਾ ਮੇਰਾ ਤੇ ਨਾਲ ਹੀ ਲੈ ਜਾਓ, ਟਰਾਲੀ ਤੇ ਲੱਦ ਕੇ ਉੱਥੇ ਹੀ ਰਹੂ ਮੈਂ ਤੇ ਮੰਡੀ 'ਚ। ਉਹ ਮੰਡੀ 'ਚ ਆ ਕੇ ਬਹਿਣ ਨੂੰ ਤਿਆਰ ਹੈ, ਹੁਣ ਬਾਪੂ ਨੂੰ ਆਖੋ ਬਾਪੂ ਜੀ ਦੀਵਾਨ ਲੱਗਾ ਮੰਡੀ 'ਚ ਚੱਲੀਏ, ਨਹੀਂ ਪੁੱਤਰ ਲੱਤਾਂ ਦੁਖਦੀਆਂ, ਹੁਣ ਲੱਤਾਂ ਦੁਖਦੀਆਂ ਤੇਰੀਆਂ ਤੇ ਮੰਡੀ ਵੇਲੇ ਉਦੋਂ ਚੰਗੀ ਮਾਇਆ ਆਉਣੀ ਹੈ ਤੇ ਮਾਇਆ ਫਿਰ ਆੜਤੀਏ ਤੇ ਮੋੜਾਂਗੇ ਹੋਰ ਕਈ ਕੁਝ ਹੋਣਾ ਹੈ। ਪਰ ਗੁਰਮੁਖੋ ਇਹ ਐਸਾ ਆਤਮਕ ਧਨ ਹੈ ਜਿਹਨੇ ਧਰਮ ਰਾਜ ਦੀ ਕਚਹਿਰੀ 'ਚ ਕੰਮ ਆਉਣਾ ਹੈ। ਖੁਸ਼ ਆਪਣਾ
ਸ੍ਰੀ ਵਾਹਿਗੁਰੂ।
ਇਹ ਲਾਹਾ ਲੈਣਾ ਆਪਾਂ, ਜਿਵੇਂ ਮਾਇਆ ਲੈਣ ਵਾਸਤੇ ਫਸਲਾਂ ਵੇਚਣ ਵਾਸਤੇ ਆਉਂਦੇ ਆ ਨਾ ਇੱਥੇ ਆਪਾਂ 6 ਮਹੀਨਿਆਂ ਪਿੱਛੋਂ, ਤੇ ਹੁਣ ਇੱਥੇ ਆਉਣਾ ਹੈ ਆਪਣਾ ਮਨ ਦੇਣ ਵਾਸਤੇ। ਇਹ ਸਾੜਤੀਏ ਤੋਂ ਮਨ ਦੇਣ ਵਾਸਤੇ ਆਉਣਾ ਹੈ ਤੇ ਨਾਮ ਦੀ ਦਾਤ ਲੈਣ ਵਾਸਤੇ ਆਉਣਾ, ਫਿਰ ਕਿਰਪਾ ਹੋਣੀ ਹੈ। ਇਹ ਐਸਾ ਆੜਤੀ ਹੈ ਗੁਰਮੁਖੋ ਜਿਹਨੇ ਲੋਕ ਪਰਲੋਕ ਵਿੱਚ ਸਾਡੀ ਸਹਾਇਤਾ ਕਰਨੀ ਹੈ, ਕਿਰਪਾ ਕਰ ਦੇਣੀ ਹੈ ਸਤਿਗੁਰਾਂ ਨੇ। ਸੋ ਸਤਿਗੁਰ ਬਖਸ਼ਿਸ਼ ਕਰਨ, ਕਈ ਵਿਚਾਰੇ ਘਾਟੇ 'ਚ ਆ ਕੇ ਆੜਤੀਏ ਵੀ ਭੱਜ ਜਾਂਦੇ ਨੇ, ਪਰ ਗੁਰੂ ਸਾਡਾ ਭਜਨ ਵਾਲਾ ਨਹੀਂ, ਸਾਡੇ ਸਤਿਗੁਰਾਂ ਨੇ। ਅਸੀਂ ਭਾਵੇਂ ਭੱਜ ਜਾਈਏ ਪਰ ਸਤਿਗੁਰੂ ਨਹੀਂ ਭੱਜਦੇ, ਮਹਾਰਾਜ ਨੇ ਕਿਰਪਾ ਕਰ ਦੇਣੀ। ਸੋ ਲਾਹਾ ਲੈਣਾ ਤਿੰਨੇ ਦਿਨ ਜਿੱਥੇ ਆਪ ਆਏ ਹੋ, ਪੰਜ ਪੰਜ ਚਾਰ ਚਾਰ ਜਣਿਆਂ ਨੂੰ ਪ੍ਰੇਰ ਕੇ ਲਿਆਉਣਾ ਹੈ। ਪਹਿਲਾਂ ਦੀਵਾਨ ਸੀ, ਤਿੰਨ ਬਾਕੀ ਨੇ, ਵੱਧ ਚੜ ਕੇ ਲਾਹਾ ਲਓ। ਬੜੀ ਕਿਰਪਾ ਸਤਿਗੁਰਾਂ ਦੀ ਹੈ ਜੋ ਆਪ ਜੀ ਨੇ ਇੰਨੀ ਗਰਮੀ ਵਿੱਚ ਆ ਕੇ ਵੀ ਆਨੰਦ ਮਾਣਿਆ। ਦਿਨ ਦੇ ਦੀਵਾਨ ਕੱਲ੍ਹ ਤੋਂ ਪਿੰਡ ਧੌਂਦਾ ਇੱਧਰ ਸਰਹੰਦ ਦੇ ਇਲਾਕੇ ਵਿੱਚ ਪੈਂਦਾ, ਪਟਿਆਲਾ ਸਰਹੰਦ ਮੇਨ ਰੋਡ ਦੇ ਉੱਤੇ ਇੱਕ ਸਾਈਡ 'ਤੇ ਪੈਂਦਾ, ਉੱਥੇ ਦਿਨ ਦੇ ਦੀਵਾਨ ਨੇ। ਪਰਸੋਂ ਅੰਮ੍ਰਿਤ ਸੰਚਾਰ ਹੋਏਗਾ ਉੱਥੇ ਤੇ ਚੌਥੇ ਨੂੰ ਇੱਥੇ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ ਲਾਸਟ ਦੀਵਾਨ 'ਚ ਸ਼ਾਮ ਨੂੰ 6 ਵਜੇ ਇੱਥੇ ਅਨਾਜ ਮੰਡੀ ਵਿੱਚ ਹੀ ਅੰਮ੍ਰਿਤ ਦਾ ਬਾਟਾ ਤਿਆਰ ਕਰਨਾ ਹੈ। ਅਤੇ ਆਪ ਜੀ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਨਾਮ ਲਿਖਾਓ, ਕੱਲ੍ਹ ਨੂੰ ਪਤਾ ਲੱਗੇ ਵੀ ਕਿੰਨੇ ਕੁ ਨਾਮ ਆਏ ਨੇ, ਫਿਰ ਇਹ ਵੱਧਦੇ ਵੱਧਦੇ ਚੌਥੇ ਦੀਵਾਨ ਤੱਕ ਝਾੜ ਨਿਕਲੇ। ਫਸਲ ਤੋਂ ਬਿਨਾਂ ਝਾੜ ਦਾ ਕੋਈ ਫਾਇਦਾ ਨਹੀਂ। ਗੁਰਮੁਖੋ ਜਿੱਥੇ ਅੰਮ੍ਰਿਤ ਸੰਚਾਰ ਨਾ ਹੋਵੇ ਉੱਥੇ ਮੁੜ ਕੇ ਮੈਂ ਕਦੇ ਦੀਵਾਨ ਨਹੀਂ ਦਿੱਤੇ। ਆਹ ਹੁਣ ਮੈਂ ਰੋਡੇ ਪਿੰਡ ਗਿਆ ਸੀ, ਸੰਤ ਜਰਨੈਲ ਸਿੰਘ ਹੋਣਾ ਦੇ ਪਿੰਡ, ਸੰਤ ਜਰਨੈਲ ਸਿੰਘ ਦਾ ਪਿੰਡ ਆ ਪਿੰਡ ਰੋਡੇ, ਅਤੇ ਉੱਥੇ ਦੀਵਾਨ ਸਨ। ਮੈਂ ਬੇਨਤੀ ਸੰਗਤ ਨੂੰ ਕੀਤੀ, ਮੈਂ ਕਿਹਾ ਵੀ ਅੰਮ੍ਰਿਤ ਵਾਲੇ ਕਿੰਨੇ ਆਏ ਨੇ, ਕਹਿੰਦੇ ਜੀ ਇੱਕ ਵੀ ਨਹੀਂ ਆਇਆ। ਅਤੇ ਮੈਂ ਸੰਗਤ ਨੂੰ ਆਖਿਆ ਵੀ ਗੱਲ ਸੁਣੋ, ਜੇ ਤਾਂ ਦੁਬਾਰਾ ਬੁਲਾਉਣਾ ਫਿਰ ਤਾਂ ਹੋਵੋ ਖੜੇ, ਕਿੰਨੇ ਕੁ ਤਿਆਰ ਹੁੰਦੇ ਹੋ। ਅਤੇ ਮਰ ਦੀ ਕਿਰਪਾ ਨਾਲ 130-132 ਪੁਰਾਣੀ ਫਿਰ ਅੰਮ੍ਰਿਤ ਵਾਸਤੇ ਇੱਕਦਮ ਤਿਆਰ ਹੋਏ। ਅਗਲੇ ਦਿਨ ਅੰਮ੍ਰਿਤ ਸੰਚਾਰ ਹੋਇਆ, ਮੈਨੂੰ ਕਹਿੰਦੇ ਜੀ ਹੁਣ ਤਾਂ ਆਓਗੇ, ਮੈਂ ਕਿਹਾ ਜੇ ਫਸਲ ਬੀਜੀ ਹੋਵੇ ਫਿਰ ਤਾਂ ਪਾਣੀ ਲਾਉਣ ਦਾ ਜ਼ਿਮੀਂਦਾਰ ਨੂੰ ਫਿਕਰ ਹੁੰਦਾ, ਫਿਰ ਤਾਂ ਜਾਣਾ ਪੈਂਦਾ ਦੁਬਾਰਾ ਵੀ ਹੁਣ ਜੇ ਅੰਮ੍ਰਿਤ ਛਕਾਇਆ ਤਾਂ ਦੁਬਾਰਾ ਵੀ ਉਹ ਕਹਿਣਗੇ ਜੇ ਅੰਮ੍ਰਿਤ ਛਕਾਇਆ ਸੀ ਹੁਣ ਦੁਬਾਰਾ ਵੀ ਆਓ, ਦੀਵਾਨ ਫਿਰ ਵੀ ਲੱਗਣ। ਪਰ ਜੇ ਅੰਮ੍ਰਿਤ ਸੰਚਾਰ ਨਾ ਹੋਵੇ ਮੁੜ ਕੇ ਉਹ ਇਲਾਕੇ ਵੱਲ ਦੀਵਾਨ ਤੇ ਵੱਖਰੀ ਗੱਲ, ਜਾਣ ਨੂੰ ਵੀ ਜੀ ਨਹੀਂ ਕਰਦਾ। ਸੋ ਕਿਰਪਾ ਮਹਾਰਾਜ ਨੇ ਕੀਤੀ ਹੈ, 3-4 ਪੂਰਨਮਾਸੀਆਂ 'ਤੇ ਵੀ ਮੇਰੇ ਤੋਂ ਨਹੀਂ ਆ ਹੋਇਆ ਐਕਸੀਡੈਂਟ ਤੋਂ ਬਾਅਦ, ਕੁਝ ਮਜਬੂਰੀਆਂ ਹੀ ਐਸੀਆਂ ਹੁੰਦੀਆਂ, ਸਮਾਂ ਚਲੋ ਹੁਣ 4 ਦਿਨ ਦਾ ਮਿਲਿਆ, ਸਾਰਾ ਹੀ ਭਾਂਗਾ ਨਿਕਲ ਜਾਣਾ। ਲਾਸਟ ਦੀਵਾਨ ਵਿੱਚ ਸੰਤ ਸਮਾਗਮ ਹੋਣਾ, ਉਹਦਣ 'ਤੇ ਆਪਾਂ ਸਾਰਿਆਂ ਨੇ ਹਾਜ਼ਰੀ ਵੱਧ ਚੜ ਕੇ 4-5 ਘੰਟੇ ਬੈਠਣ ਦਾ ਪ੍ਰੋਗਰਾਮ ਬਣਾ ਲਓ। ਹੁਣ 2 ਘੰਟੇ ਚੌਂਕੜਾ ਮਾਰ ਕੇ ਵਿਆਹ ਕਰੋ, ਫਿਰ 3 ਘੰਟੇ, ਫਿਰ 4 ਘੰਟੇ, ਨਹੀਂ ਤਾਂ ਇੱਧਰ ਨੂੰ ਪਾਸਾ ਇੱਧਰ ਨੂੰ ਸੁਭਾਅ ਨਹੀਂ ਨਾ ਬਣਿਆ ਟਰੈਕਟਰ 'ਤੇ ਬਹਿਣ ਦਾ ਸੁਭਾਅ, ਇੱਥੇ ਕਿੱਥੇ ਬਹਿ ਜਾਂਗੇ, ਗੁਰਦੁਆਰੇ 'ਤੇ ਕਿਤੇ ਬੈਠੇ ਨਹੀਂ ਜਾ ਕੇ, ਤਾਂ ਹੀ ਇੱਧਰ ਇੱਧਰ ਨੂੰ ਪਾਸੇ ਮਾਰਨੇ ਪੈਂਦੇ ਨੇ, ਕਦੀ ਲੱਤ ਖੜੀ ਕਰ ਲਈ, ਕਦੀ ਗੋਡਾ ਖੜਾ ਕਰ ਲਿਆ, ਸੁਭਾਅ ਬਣਾਓ ਥੋੜ੍ਹਾ ਜਿਹਾ ਬਹਿਣ ਦਾ ਸੰਗਤ ਵਿੱਚ। ਬਾਰਾਂ ਬਾਰਾਂ ਸਾਲ ਰਹੀਏ ਸੰਤਾਂ ਦੀ ਟੋਲੀ ਫਿਰ ਜਾ ਕੇ ਆਉਂਦੀ ਹੈ ਸਾਧੂਆਂ ਦੀ ਬੋਲੀ ਫਿਰ ਕਿਰਪਾ ਹੁੰਦੀ ਹੈ ਆਓ ਲਾਹਾ ਲੈਣਾ ਪੜ੍ਹੋ ਪਿਆਰ ਨਾਲ ਗੁਰੂ ਸਤੋਤਰ ਅਰਦਾਸ ਸੁਖਮਨਾਮੇ ਮਰਦ ਦੇ ਸਰੂਪ ਜਾਣਗੇ ਫਿਰ ਜਾਣਾ ਹੈ ਇਹ ਜ਼ਰੂਰੀ ਬੇਨਤੀ ਹੈ ਕਿ ਹੁਣ ਕਾਲ ਨਾ ਕਰਿਓ ਕੋਈ ਉਹ ਚਲਿਆ ਜਾਵੇ ਜਿਹਦਾ ਮਰ ਨਾਲ ਕੋਈ ਪ੍ਰੇਮ ਨਹੀਂ ਜਿਹੜਾ ਕੇਵਲ ਚਿਮਟੇ ਢੋਲ ਕੇ ਹੀ ਸੁਣਨਾ ਆ ਪਰ ਜਿਹਦਾ ਸਤਿਗੁਰਾਂ ਨਾਲ ਪਿਆਰ ਹੈ ਉਹ ਉਦੋਂ ਉੱਠ ਕੇ ਜਾਏਗਾ ਜਦੋਂ ਸਤਿਗੁਰੂ ਚਲੇ ਜਾਣਗੇ ਮਹਾਰਾਜ ਨੇ ਕਿਰਪਾ ਕੀਤੀ ਹੈ ਤੇ ਸਤਿਗੁਰਾਂ ਦਾ ਸਤਿਕਾਰ ਬਰਕਰਾਰ ਰੱਖਣਾ ਹੈ ਸਾਰੇ ਪੜ੍ਹਿਓ ਹੁਣ ਕੋਈ ਰਸਨਾ ਵਾਂਝੀ ਨਾ ਰਹੇ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਦੇਵ ਸਾਹਿਬ ਧੰਨ ਹੈ ਜਿਹੜੇ ਕੀਰਤਨ ਭੇਟਾ ਦੇ ਰਹੇ ਨੇ ਇੱਥੇ ਸਿਰ ਨਾ ਝੁਕਾਉਣ ਭਾਈ ਮੱਥਾ ਮਾਰਨ ਤੋਂ ਬਿਨਾਂ ਕਿਸੇ ਹੋਰ ਦੇ ਨਹੀਂ ਨਮਸਕਾਰ ਸਤਿਗੁਰਾਂ ਤੋਂ ਬਿਨਾਂ ਹੋਰ ਨਹੀਂ ਕਿਤੇ ਸਿਰ ਨਾ ਝੁਕੇ ਧਿਆਨ ਰੱਖੋ ਜਦ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ
ਆਏ।